ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਅੰਤਰ ਜਾਮੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਰਤ ਪ੍ਰਸਾਦ ਦੇ ਵਿਚ ਵਿਰਾਜਮਾਨ ਹਨ। ਦੋਵੇਂ ਸਮੇਂ ਦੀਵਾਨ ਸਜਦੇ ਨੇ। ਦੇਸਾਂ ਵਿਦੇਸਾਂ ਤੋਂ ਸੰਗਤਾਂ ਚੌਥੇ ਕਰਤਾਰਪੁਰ ਦੇ ਯੁੱਧ ਦਾ ਹਾਲ ਸੁਣ ਕੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਨੇ। ਉੱਥੇ ਦੂਸਰੇ ਪਾਸੇ ਤੁਰਕਾਂ ਦੇ ਘਰੇ ਪਿੱਟ ਸਿਆਪੇ ਪਏ ਨੇ। ਕਿਸੇ ਦਾ ਚਾਚਾ, ਭਤੀਜਾ, ਪੁੱਤਰ, ਪਿਤਾ ਜਿਹਦਾ ਵੀ ਕੋਈ ਨਾ ਕੋਈ ਮਾਰਿਆ ਗਿਆ, ਮਕਾਨਾਂ ਆ ਰਹੀਆਂ ਨੇ, ਜਾ ਰਹੀਆਂ ਹਨ। ਉੱਥੇ ਨਾਲ ਹੀ ਸਤਿਗੁਰਾਂ ਜੀ ਦੀ ਕੀਰਤੀ ਕਰਦੇ ਨੇ ਕਿ ਗੁਰੂ ਜੀ ਐਸੇ ਸੂਰਮੇ ਹਨ ਜਿਨ੍ਹਾਂ ਨੇ ਥੋੜੀ ਜਿਹੀ ਸੈਨਾ ਦੇ ਨਾਲ ਹੀ ਸਮੇਂ ਦੇ ਬਾਦਸ਼ਾਹ ਦੇ ਨਾਲ ਯੁੱਧ ਕਰਕੇ ਲੱਖਾਂ ਦੀ ਸੈਨਾ ਖਪਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਹੀ ਦਿਨਾਂ ਦੇ ਵਿਚ ਬਾਬਾ ਗੁਰਦਿੱਤਾ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਗਏ। ਭੁਲੇਖੇ ਦੇ ਨਾਲ ਇੱਕ ਨਾਲ ਦੇ ਸਾਥੀ ਨੇ ਬੰਦੂਕ ਦੀ ਗੋਲੀ ਚਲਾਈ ਕਿ ਹਿਰਨ ਹੋਣਾ, ਪਰ ਉਥੇ ਗਾਂ ਮਾਰੀ ਗਈ। ਗਾਂ ਮਰਨ ਤੇ ਸਾਰੇ ਪਹਾੜੀਏ ਕੋਈ ਇਕੱਠੇ ਹੋ ਗਏ। ਉਨ੍ਹਾਂ ਨੇ ਸੇਵਾਦਾਰ ਨੂੰ ਪਕੜ ਲਿਆ, ਬਾਬਾ ਗੁਰਦਿੱਤਾ ਜੀ ਕੋਲ ਗਏ। ਕਹਿਣ ਲੱਗੇ ਵੀ ਛੱਡੋ, ਹੁਣ ਜਿਹੜਾ ਮਰ ਗਿਆ ਉਹਨੇ ਕਿਹੜੇ ਜਿਉਂਦਾ ਹੋਣਾ ਹੈ, ਕਿ ਤੁਸੀਂ ਲੈ ਦੇ ਕੇ ਫੈਸਲਾ ਕਰੋ। ਕਹਿਣ ਲੱਗੇ ਨਹੀਂ, ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਹਾਡੇ ਕੋਲ ਸ਼ਕਤੀਆਂ ਨੇ, ਸਾਡੀ ਗਾਂ ਜਿਉਂਦੀ ਕਰੋ ਤੇ ਆਪਣੇ ਸੇਵਾਦਾਰ ਨੂੰ ਲੈ ਜਾਓ, ਨਹੀਂ ਤੇ ਅਸੀਂ ਆਪਣੇ ਰਾਜੇ ਦੇ ਕੋਲ ਸ਼ਿਕਾਇਤ ਕਰਾਂਗੇ ਔਰ ਫਿਰ ਝਗੜਾ ਹੋਵੇਗਾ। ਹੁਣ ਬਾਬਾ ਗੁਰਦਿੱਤਾ ਜੀ ਵਿਚਾਰਦੇ ਹਨ ਕਿ ਜੇ ਗਾਂ ਜਿਉਂਦੀ ਕਰੀਏ ਪਰਮਾਤਮਾ ਦੀ ਰਜਾ ਚ ਦਖਲ ਅੰਦਾਜ਼ੀ ਹੈ, ਪਿਤਾ ਜੀ ਨਾਰਾਜ਼ ਹੋਣਗੇ, ਨਹੀਂ ਕਰਦੇ ਤਾਂ ਫਿਰ ਇਹ ਸੈਨਾ ਚੜ ਕੇ ਆਵੇਗੀ। ਇਸ ਵਕਤ ਪਿਤਾ ਜੀ ਸ਼ਸਤਰ ਉਤਾਰੀ ਬੈਠੇ ਹਨ। ਇਸ ਤਰ੍ਹਾਂ ਪਹਾੜੀਏ ਖੜੇ ਨੇ, ਬਾਬਾ ਗੁਰਦਿੱਤਾ ਜੀ ਖੜੇ ਨੇ। ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀਓ।
ਦੁਇਰਾ ਸ੍ਰੀ ਗੁਰਦਿੱਤੇ ਸੰਗ ਮੈਂ
ਹੁਣ ਬਾਬਾ ਗੁਰਦਿੱਤਾ ਜੀ ਦੇ ਨਾਲ ਹੁਣ ਜੋ ਸਿੱਖ ਸੇਵਾਦਾਰ ਸੂਰਮੇ ਹਨ,
ਹੱਥ ਜੋੜ ਬੋਲੇ ਸਕਲ ਗੁਰਸੁਤ ਸੁਣੋ ਸੁਜਾਨ।
ਸਾਰਿਆਂ ਨੇ ਹੱਥ ਜੋੜ ਕੇ ਬਾਬਾ ਗੁਰਦਿੱਤਾ ਜੀ ਨੂੰ ਬੇਨਤੀ ਕੀਤੀ ਕਿ ਆਪ ਬੜੇ ਸਿਆਣੇ ਹੋ,
ਜੋ ਪਈ ਮਰੀ ਗਉ ਤੇ ਦੋਸ਼ ਗਨੇਰੇ।
ਕਹਿਣ ਲੱਗੇ ਵੀ ਆ ਜਿਹੜੀ ਗਾਂ ਮਰੀ ਹੈ ਇਹਦੇ ਨਾਲ ਵਾਧਾ ਬੜਾ ਵਧਣਾ ਹੈ, ਬੜੇ ਦੋਸ਼ ਨੇ ਤੇ ਮਰਨ ਦੇ ਵਿਚ
ਜੀਵੈ ਹੋਏ ਕੁਸ਼ਲ ਬਡੇਰੇ।
ਜੇ ਗਾਂ ਜਿਉਂ ਹੋ ਜਿਉਂਦੀ ਹੁੰਦੀ ਹੈ ਤਾਂ ਸੁਖ ਬੜੇ ਹਨ,
ਜਿਉਂ ਕਿਉਂ ਕਰਦੀ ਜੈ ਇਸ ਪ੍ਰਾਨ।
ਕਿਵੇਂ ਤੁਸੀਂ ਇਸ ਗਾਂ ਨੂੰ ਪ੍ਰਾਣ ਦੇ ਦਿਓ।
ਸਭ ਦੇ ਛਿੱਤੇ ਕਲਹਾ ਹੋਏ ਹਨ,
ਆਹ ਜਿਹੜਾ ਕਲੇਸ਼ ਪਿਆ ਹੋਇਆ ਜਾਂ ਅੱਗੇ ਵਧੇਗਾ ਇੱਥੇ ਹੀ ਨਾਸ਼ ਹੋ ਜਾਵੇਗਾ।
ਪਾਤਕ ਮਿਟੈ ਪੁੰਨੇ ਅਧਕਾਏ,
ਜਿਹਨੂੰ ਵੱਡਾ ਪਾਪ ਕਹਿੰਦੇ ਹਨ ਸਨਾਤਨ ਮਤ ਦੇ ਵਿੱਚ, ਇੱਥੇ ਹੀ ਮਿਟ ਜਾਵੇਗਾ।
ਪਸਰੈ ਕੀਰਤ ਬਿਮਲ ਸਦਾਏ,
ਤੁਹਾਡੀ ਕੀਰਤੀ ਜਿਹੜੀ ਹੈ ਉਹ ਪਵਿੱਤਰ ਫੈਲੇਗੀ ਸਾਰਿਆਂ ਚ।
ਨਰ ਆਦਿਕ ਜੇ ਅਪਰ ਜੀਵਾਮਨ,
ਹੋਰ ਮਨੁੱਖਾਂ ਨੂੰ ਜੇ ਜਵਾਣਾ ਹੈ,
ਹੁਣ ਸਤਿਗੁਰ ਤਬ ਹੋਏ ਰਿਸਾਵਨ।
ਇਹ ਗੱਲ ਠੀਕ ਹੈ ਵੀ ਜੇ ਸਤਿਗੁਰੂ ਜੀ ਨਾਰਾਜ਼ ਹੁੰਦੇ ਨੇ ਤੁਹਾਡੇ ਤੇ ਗਾਂ ਨੂੰ ਜਿਉਂਦੀ ਕਰਨ ਕਰਕੇ,
ਇਸਤੇ ਪੁੰਨ ਅਦਿਕ ਕੋ ਜਾਨ, ਸ੍ਰੀ ਪ੍ਰਭ ਨਹੀਂ ਕੋਪ ਕੋ ਠਾਨ।
ਸਤਿਗੁਰੂ ਜੀ ਵੀ ਇਹ ਕਹਿਣਗੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ, ਵੀ ਜੇ ਗਾਂ ਵਰੀ ਜਿਉਂਦੀ ਕਰ ਦਿੱਤੀ, ਝਗੜਾ ਮਿਟ ਗਿਆ, ਵਾਧਾ ਨਹੀਂ ਵਧਿਆ, ਇਹ ਪੁੰਨ ਜਾਣ ਕੇ ਗੁਰੂ ਜੀ ਤੁਹਾਨੂੰ ਖਿਮਾ ਕਰ ਦੇਣਗੇ।
ਆਦਿਕ ਸਭ ਹੁਣ ਸੁਣਾਇਓ,
ਇਸ ਤਰ੍ਹਾਂ ਸਾਰੇ ਨਾਲ ਦੇ ਸੇਵਾਦਾਰ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਨੇ,
ਗੁਰਸੁਤ ਸੁਣ ਤੇਰੇ ਦੇ ਹੋਏ ਆਇਓ।
ਬਾਬਾ ਗੁਰਦਿੱਤਾ ਜੀ ਨੂੰ ਸਾਰਿਆਂ ਤੋਂ ਸੁਣ ਕੇ ਤਰਸ ਆ ਗਿਆ,
ਸਭ ਤੋਂ ਆਚੀ ਹੈ ਜਵਾਨ,
ਇਸ ਵਕਤ ਗਾਂ ਮਰੀ ਨੂੰ ਜਵਾਉਣਾ ਚੰਗਾ।
ਪੁੰਨ ਅਰਦਾਰ ਮਿਟਾਵਨ,
ਕਿਉਂਕਿ ਝਗੜਾ ਮਿਟਦਾ ਤੇ ਨਾਲੇ ਪੁੰਨ ਕਰਮ ਹੈ ਇਹ।
ਪਿਤਾ ਕੋਪ ਕੋ ਲੈ ਸਹਾਰ,
ਪਿਤਾ ਜੀ ਨਾਰਾਜ਼ ਹੋਣਗੇ, ਉਹਨਾਂ ਦੀ ਨਾਰਾਜ਼ਗੀ ਅਸੀਂ ਸਹਾਰ ਲਾਂਗੇ।
ਯਥਾ ਕਹੈ ਸੋ ਕਰਹਿ ਕਾਰ,
ਜਿਵੇਂ ਵੀ ਪਿਤਾ ਜੀ ਕਰਨ ਦੇ ਲਈ ਕਹਿਣਗੇ ਅਸੀਂ ਉਸੇ ਤਰ੍ਹਾਂ ਹੀ ਕਰ ਲਾਂਗੇ।
ਇਮ ਉਰ ਲਿਆਏ ਤੁਰੰਗਮ ਛੋਰ,
ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਆਪਣੇ ਘੋੜੇ ਤੋਂ ਥੱਲੇ ਉਤਰ
ਗਏ, ਮ੍ਰਿਤੂ ਤੇਨ ਓਰ
ਚਲੇ ਗਏ, ਮਰੀ ਹੋਈ ਗਾਂ ਦੇ ਵੱਲ।
ਨੀਮ ਸਰੋਵਰ ਕੀ ਨਵਲਾ ਸੀ,
ਨਿੰਮ ਦੀ ਛਟੀ ਸੀ ਨਵੀਂ ਪਕੜੀ ਹੋਈ ਹੱਥ ਦੇ ਵਿਚ,
ਹੱਥ ਗਈ ਪਹੁੰਚੇ ਗੋ ਪਾਸੇ,
ਹੱਥ ਦੇ ਵਿਚ ਲੈ ਕੇ ਘੁਮਾਉਂਦੇ ਹੋਏ ਜਦੋਂ ਕੋਲ ਪਹੁੰਚੇ ਗਾਂ ਦੇ,
ਗਰੀ ਲਗਾਏ ਗੋ ਕੋ ਗਾਤ,
ਤੇ ਉਹ ਛੜੀ ਛਟੀ ਜੋ ਹੱਥ ਦੇ ਵਿਚ ਪਕੜੀ ਹੋਈ ਉਹ ਗਾਤ ਨਾਮ ਸਰੀਰ ਦਾ ਗਾਂ ਦੇ ਸਰੀਰ ਨੂੰ ਲਾਉਣਾ ਕੀਤੀ।
ਸ੍ਰੀ ਮੁਖ ਤੇ ਬੋਲੇ ਸੁਭਾਂਤ,
ਔਰ ਆਪਣੇ ਮੁਖਾਰ ਬਿੰਦ ਤੋਂ ਇਸ ਤਰ੍ਹਾਂ ਕਹਿਣ ਲੱਗੇ,
ਉਠੋ ਮਾਤੇ ਅਬ ਨਿੰਦਰਾ ਤਿਆਗ,
ਕਹਿਣ ਲੱਗੇ ਵੀ ਉਠੋ ਹੁਣ ਤੁਸੀਂ ਆ ਨੀਂਦ ਦਾ ਤਿਆਗ ਕਰੋ, ਤੁਹਾਡੇ ਪੁੱਤਰ ਖੜੇ ਨੇ ਕੋਲ, ਤੁਸੀਂ ਇਹਨਾਂ ਦੀ ਮਾਤਾ ਹੋ, ਇਹਨਾਂ ਨੂੰ ਉੱਠ ਕੇ ਦਿਓ ਦਰਸ਼ਨ।
ਪੂਰਬ ਸਮ ਚਰ ਬੇਤ੍ਰਿਣ ਲਾਗੋ,
ਜਿਵੇਂ ਪਹਿਲਾਂ ਚਰ ਰਹੇ ਸੋ ਉਸੇ ਤਰ੍ਹਾਂ ਹੀ ਚਰਨਾ ਸ਼ੁਰੂ ਕਰ ਦਿਓ।
ਸੁਪਟ ਸਕਲ ਅਰ ਖਰੇ ਪਹਾੜੇ,
ਸਾਰੇ ਨਾਲ ਦੇ ਸੁਪਟ ਸੂਰਮੇ ਖੜੇ ਨੇ ਔਰ ਪਹਾੜੀਏ ਖੜੇ ਹਨ।
ਮਰੀ ਤੀਨ ਸੋ ਕਰਤ ਨਿਆਰੇ,
ਜਿਹੜੇ ਸਾਰੇ ਹੀ ਮਰੀ ਹੋਈ ਗਾਂ ਨੂੰ ਵੇਖ ਰਹੇ ਸਨ।
ਗੁਰ ਪੁੱਤਰ ਜਬ ਬਾਕ ਬਖਾਨੇ, ਸਚਿਨ ਉਠੀ ਸੋ ਪ੍ਰਥਮ ਸਮਾਨੇ,
ਬਾਬਾ ਗੁਰਦਿੱਤਾ ਜੀ ਨੇ ਬਚਨ ਕਹੇ ਵੀ ਉਠੋ ਪਹਿਲਾਂ ਦੀ ਤਰ੍ਹਾਂ ਚਰਨਾ ਕਰੋ। ਗਾਂ ਉਸੇ ਵਕਤ ਉਠੀ ਔਰ ਉੱਠ ਕੇ ਪਹਿਲਾਂ ਦੀ ਤਰ੍ਹਾਂ ਹੀ ਚਰਨ ਲੱਗ ਪਏ।
ਤ੍ਰਿਣ ਹਰਤ ਕੋ ਚਰਨੇ ਲਾਗੇ,
ਜਦੋਂ ਹਰੇ ਹਰੇ ਘਾਹ ਤੇ ਚਰਦੀ ਹੈ ਤੇ ਸਾਰੇ ਵੇਖਦੇ ਹਨ।
ਇੱਕ ਸਬਨ ਬੁੱਧ ਬਿਸਮੈ ਪਾਗੇ,
ਸਾਰੇ ਜਣੇ ਇਹ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਗਾਂ ਦੇ ਗੋਲੀ ਵੱਜੀ ਔਰ ਗਾਂ ਗੋਲੀ ਦੇ ਨਾਲ ਮਰ ਗਈ। ਤੇ ਹੁਣ ਬਾਬਾ ਗੁਰਦਿੱਤਾ ਜੀ ਦੇ ਬਚਨ ਕਹਿਣ ਦੇ ਨਾਲ ਇਹ ਉੱਠ ਕੇ ਫੇਰ ਚਰਨ ਲੱਗ ਪਈ ਹੈ। ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਜਿਨ੍ਹਾਂ ਦੀ ਉਸ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚ ਹੈ, ਜਿਹਦੇ ਬਾਰੇ ਗੁਰਬਾਣੀ ਕਹਿੰਦੀ ਹੈ ਤਾਂ ਕਾ ਕਿਹਾ ਦਰਗਹਿ ਚੱਲੈ, ਜਿਨ੍ਹਾਂ ਦੀ ਕਹੀ ਹੋਈ ਗੱਲ ਦਰਗਾਹ ਦੇ ਵਿੱਚ ਚੱਲਦੀ ਹੈ ਔਰ ਮੰਨੀ ਜਾਂਦੀ ਹੈ। ਬਚਨ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। लेकिन अगली पंक्ति दे विच कंडीशन है, गुरबाणी दी एक पंक्ति लैके जितने मर्जी अर्थ कर दे उन्ने ही हो जाएंगे, दो कर लो, चार कर लो, छे कर लो, लेकिन जदों गुरबाणी दे विधान दे मुताबक असी दूसरी पंक्ति नाल लैने आ दो पदे दे विच, तां पहली पंक्ति दा अर्थ दूसरा हो ही नहीं सकता, दो अर्थ नहीं होंदे गुरबाणी दे, इकली पंक्ति लैके अर्थ कर दो दो हो जाएंगे, पर जदों दूसरी पंक्ति नाल लोगे अर्थ इको ही होगा, दूसरा नहीं हो सकता। असी कहने नेरा है ना ही दूर निज आत्मा रहा भरपूर, नेरा है ना ही दूर ना ही नो देड़ी दीपक रख लिया, असी कहने नेरा ना ही दूर, परमात्मा नेड़े नहीं है दूर है, अर्थ कर दिता, पर जदों अगे कहांगे निज आत्मा रहा भरपूर फिर मनना पऊगा भी नेरा है ना ही दूर निज आत्मा रहा भरपूर, अद्धी पंक्ति दा अर्थ जो मर्जी करो पर नाल दी पंक्ति लैके अर्थ इको ही होना, दूसरा गुरबाणी दा अर्थ है नहीं, इक्का बाणी इक गुर इको शब्द विचार, गुरबाणी दे दो अर्थ किते भी नहीं हन। हुण जो मांगे ठाकर अपने ते सोई सोई देवे, इक पंक्ति अर्थ जो मर्जी कर लो, पर जदों दूसरी पंक्ति कंडीशन दे रूप दे विच आउंदी है, नानक दास मुख ते जो बोले इहा उहा सच होवे, इत्थे नानक दास नहीं है, नानक पंजवें पातशाह गुरु अर्जन देव जी महाराज कह रहे हैं, दास मुख ते जो बोले, जो दास मुख ते कहंदा है इहा इत्थे उहा सच होवे, उसे तरह ही हो जांदा है जिवें दास कहंदा है, पर कंडीशन है दास बनन दी, तो उना दी कही हुई गल परमात्मा दी दरगाह दे विच मन्नी जांदी, बाबा गुरदित्ता जी ने कहा गां नूं जिउंदी हो जा, ते गां जिउंदी हो गई, देखण वाले सारे बड़े हैरान हुंदे हन,
हरकत होए हांक संभारे,
सारे खुश हो गए देख के,
ले गमने जै सुर बेसारे,
पहाड़िए खुश हो के उना ने गां नूं हक्या ते अपने घरां वल नूं तुर पे,
कर बंधन कुस जासे उचारत,
लाल बाबा गुरदित्ता जी नूं मत्था टेकदे ने, उना दा जस वड्याई उचारण करदे ने,
ए गुरु महिमा और धारत,
और सतगुरां जी दी वड्याई नूं हिरदे विच धारण करदे हन,
गुरसुत चढ़े तुरंगम चले,
इधर गुरु के सपुत्र बाबा गुरदित्ता जी घोड़े ते सवार होके चले,
भक्त संग गमने सब मिले,
सारे सूरमे जेड़े नाल शिकार खेडण दे लई गए सन नाल ही चल पए,
किस्मत मत कीरतपुर आए,
सारयां दी मत बड़ी हैरानगी विच है, समझ में नहीं आ रही क्योंकि ए गल है ही समझ तो परे है कि मरिया होया बंदा जिउंदा किवें हो जांदा है, जीव कोई भी मरिया किवें जिउंदा हो जांदा है, ਕਿਹਾ ਚਾਰ ਦੀ ਖੇਡ ਹੈ। ਇੱਥੇ ਮਨੁੱਖ ਦੀ ਬੁੱਧੀ ਬੜੀ ਹੈਰਾਨ ਹੁੰਦੀ ਹੈ। ਸਾਰੇ ਕੀਰਤਪੁਰ ਸਾਹਿਬ ਨੂੰ ਆਏ,
ਉੱਧਰ ਤੁਰੰਗ ਸਥਾਨ ਲਗਾਏ,
ਤੁਰੰਗਨ ਕਹਿੰਦੇ ਹਨ ਘੋੜਿਆਂ ਨੂੰ, ਆਪਣੇ ਆਪਣੇ ਘੋੜਿਆਂ ਤੋਂ ਉਤਰੇ, ਘੋੜਿਆਂ ਨੂੰ ਟਿਕਾਣੇ ਬੰਨਿਆ ਕਾਜੇ ਕੀਤਾ,
ਦਿਨ ਮਧਿਆਨ ਗਏ ਤੇ ਕਾਲਾ,
ਉਸ ਵਕਤ ਤਕਰੀਬਨ ਦਿਨ ਦਾ ਮਧਿਆਨ ਦੁਪਹਿਰੇ ਦਾ ਸਮਾਂ ਹੋ ਚੁੱਕਿਆ,
ਭੋਜਨ ਕਰ ਮਨ ਭਾਏ ਵਿਸਾਲਾ,
ਲੰਗਰ ਦਾ ਸਮਾਂ ਹੋ ਚੁੱਕਿਆ ਦੁਪਹਿਰੇ ਦਾ, ਸਾਹਿਬ ਨੇ ਛਕਿਆ ਲੰਗਰ,
ਟਿੱਕੇ ਸੱਚਾ ਨੇ ਆਪਣ ਸਭ ਜਾਏ, ਸਤਿਗੁਰ ਸੁਣਿਓ ਅਸਨ ਅਬ ਖਾਏ,
ਸਾਰੇ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਗਏ, ਸਤਿਗੁਰਾਂ ਜੀ ਨੇ ਖਬਰ ਸੁਣ ਲਈ ਵੀ ਗੁਰੂ ਜੀ ਨੇ ਵੀ ਲੰਗਰ ਛਕ ਲਿਆ,
ਜੋ ਸੰਗ ਸੁਬੀਰ ਬੁਲਾਇਓ,
ਜਿਹੜੇ ਨਾਲ ਗਏ ਸਨ ਲੰਗਰ ਛਕਣ ਤੋਂ ਬਾਅਦ ਸਤਿਗੁਰਾਂ ਜੀ ਨੇ ਉਹਨਾਂ ਚੋਂ ਇੱਕ ਨੂੰ ਬੁਲਾਇਆ,
ਤੇ ਆਏ ਪਿਕ ਬਾ ਕੇ ਅਲਾਇਓ,
ਜਦੋਂ ਕੋਲ ਆਇਆ ਤੇ ਸਤਿਗੁਰੂ ਜੀ ਕਹਿਣ ਲੱਗੇ,
ਅੱਜ ਕਹਾਂ ਤੁਮ ਸਮਾਂ ਬਿਤਾਇਓ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਅੱਜ ਕਿੱਥੇ ਗਏ ਸੋ, بڑی دیری دے نال آئے او
ہجرت وہر اسن اب کھایو
کہن لگے انی دیر تسی باہر رہے تے لنگر ہن چھا کر رہے او
سگری ساچی دیو بتائے
نال ہی ستگوراں جی نے کہا بھی گل سچی دسنی ہے سانو
پور کہیں تو دوش لگائے
اگر تسی جھوٹ بولے تے تانوں دوش لگے گا کلگیتر پاتشاہ جی دے بچن پڑھ لو کہ سکھ نے سو نہیں کھانی ہے جی مرضی سو کھا لو ایک لوکا نے پردہ بنایا ہوا ہے کہ سو کھا کے اسی اپنے گناہ تو بچنا چاہتے ہیں سکھ سو کھاندا نہیں تے سو کھان والے تے اعتبار بھی نہیں کرتا جو ساتھوں ہویا وہ اسی کہہ دینا بھی سارے کولوں ہویا ہے جو نہیں ہویا تے نہیں ہویا پر اے دوسرے نو یقین بناؤن دے لئی میں سو کھانا بائی گاڈ اے شبد سکھ نہیں برتدا ہے صاحب جی کہندے جھوٹ نہیں بولنا دوشی ہوواں گے جھوٹ بولوں گے
سنت سپت کمپیو سب گات
یوں ہی ستگوراں جی نے کہا کہ اسی وقت سکھ دا سارا شریر کمبن لگ پیا کہ میں ہن ستگوراں جی نو اے سچ کیویں کہاں
لگے او بتاون سچی بات
گرو جی دا حکم ہے اس کر کے سکھ نے دسنا کیتا
پور تو جان سارے
کہن لگے پادشاہ جے میں جھوٹ بول بھی دواں تا میرے جھوٹ بولیاں کیڑے ہے ابھی تانوں پتہ نہیں چلنا تسی انتر جامی ہو سارا کچھ جاندے ہو میرے جھوٹ بولن دے نال بھی جھوٹ نہیں بنن لگیا سچ تے سچ ہی رہنا آپ جانن والے ہو سب کچھ
مجھ پرت دے ہیں سراپ اچارے
اور ڈردا سکھ بھی کتے ست گرو جی مینو کوئی ایسا بچن نہ کہہ دینا جدا مڑ کے میرے کولوں بھگتان ہی نہ ہووے
اچرج آج گو مر گئے
کہن لگے پادشاہ جی بڑی حیرانگی دی گل ہوئی کہ جدو شکار کھیڈن واسطے گئے تے ایک گاں مری
جانے بنا مار پٹ دے
اے گاں نو مارن دا کوئی ساڈا ارادہ نہیں سی ہے اے انجان پنے دے وچ ہی ماری گئے
آئے کوہیا شور مچایو
جدو گاں دے گولی بجی کھڑاک ہویا گاں ڈگی اسی وقت کوئی وہ جڑے پہاڑی چرواہے سن وہ اکٹھے ہو گئے
گر دتا سن تب آیو
انہاں نے رولا پا لیا تے سیوک نو پکڑ لیا یہ رولا سن کے بابا گردتا جی کول آئے
مہادوش دو کات پچھانا
اور انہاں نے کہا بھی ساڈے لئی اے بہت بڑا پاپ ہے جو گاں ماری گئی ہے
انہیں سبن کو دین سپرانا
اے او کہن لگے بھی جے ہن تسی مار دتی اے گاں تے تانوں پران دینے پینے نے گاں دے
پنے سبن کو دین سپرانا
سارے کہن لگے بھی پران دینے پین گے گاں جیوندی کرنی پینی ہے نہیں تے پھر جھگڑا بدے گا اسی راجے کول جاواں گے بادشاہ دے کول شکایت کراں گے انہاں نال تہاڈا پہلے ہی جھگڑا چلدا ہے بار بار ساریاں دے کہن کر کے بابا گردتا جی نے او مری ہوئی گاں نو جیون دے دیتا جوا دیتے
اگر پریو رہیو تس تھان یا تے آئے دن مدیان
اتھے جھگڑا ہوندا رہیا پہاڑیاں دے نال جس کر کے سانو آ سما ہو گیا کیرتپور صاحب آندے
ستگور سن تر کر مون
یوں ہی ستگوراں جی نے خبر سنی کہ بابا گردتا جی نے مری ہوئی گاں نو جیوندا کیتا ہے اسی وقت سات گرو جی مون چپ کر جاندے ہن
رز اور کین نہ جانی کون
تے ہن اس گل نو کوئی نہیں جاندا بھی سات گرو جی اگے کی کرن گے
چار کٹی سن پھر بتائے ڈیڑھ جام دن رہو تدائے
ڈیڑھ چار کڑیاں دن پھر لنگ گیا ਦਿੜਕ ਕਹਿਰ ਜਦੋਂ ਦਿਨ ਬਾਕੀ ਰਹਿੰਦਾ
ਗਿਆਨ ਸੁਚੇਤ ਹੋਣ ਕੋ ਕਾਲ
ਔਰ ਸਤਿਗੁਰਾਂ ਜੀ ਦੇ ਸੁਚੇਤੇ ਹੋਣ ਦਾ ਸਮਾਂ ਹੈ
ਆਏ ਸਮੀਪ ਸੁਪੁੱਤਰ ਵਿਸਾਲ
ਇਹ ਸਤਿਗੁਰਾਂ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਕੋਲ ਆਏ
ਕਰ ਬੰਧਨ ਕੋ ਕਰੇ ਅਗਾਰੇ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਿਤਾ ਗੁਰੂ ਜੀ ਨੂੰ ਮੱਥਾ ਟੇਕ ਕੇ ਕੋਲ ਖੜੇ ਹਨ
ਹੋਰ ਪਿਤਾ ਕੀ ਅਪਰ ਨਿਆਰੇ
ਜਦੋਂ ਹੁਣ ਸਤਿਗੁਰਾਂ ਜੀ ਦੇ ਚਿਹਰੇ ਨੂੰ ਵੇਖਣਾ ਕੀਤਾ ਦਰਸ਼ਨ ਕੀਤਾ ਕਿ ਤੋਰ ਭਾਰ ਹੋ ਰਹੀ ਹਨ
ਰਹੇ ਸਿਰਤਾ ਧਰ ਅੰਗ
ਉਸ ਵਕਤ ਬਾਬਾ ਗੁਰਦਿੱਤਾ ਜੀ ਦੀ ਦਿਲ ਦੀ ਧੜਕਣ ਰੁਕਣੀ ਸ਼ੁਰੂ ਹੋ ਗਈ ਔਰ ਅੰਗ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ
ਨੈਣ ਕਮਲ ਸ਼ੰਕਤ ਚਿਤ ਭੰਗ
ਸਤਿਗੁਰਾਂ ਜੀ ਵੱਲ ਵੇਖ ਕੇ ਮਨ ਦੇ ਵਿੱਚ ਸ਼ੰਕਾ ਹੋ ਗਿਆ ਜਦੋਂ ਚਰ ਸਤਿਗੁਰਾਂ ਜੀ ਦੇ ਕਮਲ ਨੇਤਰਾਂ ਵੱਲ ਵੇਖਦੇ ਨੇ
ਸੁੱਤ ਵਿਸਾਲ ਪਰ ਕੋਪ ਵਿਸਾਲ ਸਤਿਗੁਰ ਬਦਨ ਵਿਘਨ ਕਰ ਲਾਲ
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਿਹਰੇ ਤੋਂ ਪਤਾ ਚੱਲ ਰਿਹਾ ਵੀ ਸਤਿਗੁਰੂ ਜੀ ਇਸ ਵਕਤ ਵੀਰ ਰਸਤੇ ਵਿਚ ਹਨ ਔਰ ਸਤਿਗੁਰਾਂ ਜੀ ਦਾ ਇਸ ਵਕਤ ਜੋ ਤੇਜ ਪ੍ਰਤਾਪ ਹੈ ਕਿਹੜਾ ਝੱਲੇ ਗੁਰੂ ਦੀ ਝੱਲ ਹੈ ਉਹ ਬਰਦਾਸ਼ਤ ਨਹੀਂ ਹੋਣ ਵਾਲਾ
ਬੋਲੇ ਕਰਨ ਲੱਗੇ ਅਬ ਨੀਕੇ
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਪੁੱਤਰ ਹੁਣ ਤੁਸੀਂ ਚੰਗਾ ਕੰਮ ਕਰਨ ਲੱਗੇ ਹੋ
ਹਰ ਗੁਰ ਸੰਤਨ ਲੱਗੇ ਜੋ ਫੇਕੇ
ਉਹ ਕੰਮ ਤੁਸੀਂ ਕਰਨ ਲੱਗੇ ਹੋ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਨੂੰ ਸੰਤਾਂ ਨੂੰ ਫਿੱਕਾ ਚੰਗਾ ਨਹੀਂ ਲੱਗਦਾ
ਇਸ ਕਰਤੇ ਸੁਜਨ ਨਾਸਨ ਮਾਨੈ
ਜਿਹੜੀ ਕੀਰਤਨ ਸੁਣ ਕੇ ਪਰਮੇਸ਼ਰ ਦੇ ਪਿਆਰੇ ਚੰਗਾ ਨਹੀਂ ਮੰਨਦੇ
ਮਤਵੰਤ ਸੋ ਕਬੂ ਨ ਠਾਨੈ
ਜਦੋਂ ਸਿਆਣੇ ਬੰਦੇ ਨੂੰ ਇਸ ਗੱਲ ਦਾ ਪਤਾ ਹੈ ਵੀ ਸਾਡੇ ਬਜੁਰਗਾਂ ਨੂੰ ਸਾਡੇ ਵੱਡਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤਾਂ ਫਿਰ ਉਹ ਸਿਆਣਾ ਬੰਦਾ ਉਹ ਕੰਮ ਕਰਦਾ ਹੀ ਨਹੀਂ ਹੁੰਦਾ ਸਾਨੂੰ ਪਤਾ ਵੀ ਕਿਹਨੂੰ ਕੀ ਨਹੀਂ ਚੰਗਾ ਲੱਗਦਾ ਉਥੇ ਨਾ ਕਰੋ ਸਿਆਣਪ ਇਹੀ ਹੈ ਉਹਨੂੰ ਚੰਗਾ ਨਹੀਂ ਲੱਗਦਾ ਤੇ ਅਸੀਂ ਕਰਕੇ ਫਿਰ ਉਹਨੂੰ ਜਲਾਉਂਦੇ ਹਾਂ ਉਹਨੂੰ ਦੁਖੀ ਕਰਦੇ ਹਾਂ ਵੀ ਮੈਂ ਤੇ ਕਰਾਂਗਾ ਤੂੰ ਹਟਾ ਇਹ ਸਿਆਣਪ ਨਹੀਂ ਹੈ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੈ ਸੋ ਜਿਹੜੀ ਗੱਲ ਨਹੀਂ ਚੰਗੀ ਲੱਗਦੀ ਵੱਡਿਆਂ ਨੂੰ ਤੇ ਸਿਆਣੇ ਉਹ ਕਰਦੇ ਨਹੀਂ ਹੁੰਦੇ
ਆਨ ਪਰੈ ਸਭ ਸੈ ਸਰੀਰ
ਜੋ ਵੀ ਉਹਨਾਂ ਦੇ ਸਰੀਰ ਦੇ ਉੱਤੇ ਬਾਣ ਆਉਂਦੀ ਹੈ ਉਹ ਆਪਣੇ ਸਰੀਰ ਦੇ ਉੱਤੇ ਸਹਾਰਦੇ ਨੇ
ਨਹੀਂ ਛੋੜਤੇ ਧਾਰਤ ਧੀਰ
ਪਰ ਕਿਸੇ ਵੀ ਤਰ੍ਹਾਂ ਆਪਣਾ ਸਾਹਸ ਆਪਣਾ ਧੀਰਜ ਆਪਣਾ ਧਰਮ ਨਹੀਂ ਛੱਡਦੇ ਹੁੰਦੇ
ਸੀਸ ਦੇ ਪਰ ਨਹੀਂ ਜਨਾਵੈ ਸਭ ਦਰਗਾਹ ਸੋ ਆਦਰ ਪਾਵੈ
ਆਪਣਾ ਸਿਰ ਦੇਣ ਤੱਕ ਜ਼ਰੂਰਤ ਪਵੇ ਤੇ ਸਿਰ ਦੇ ਦਿੰਦੇ ਹਨ ਪਰ ਆਪਣਾ ਆਪ ਉਹ ਜਣਾਉਂਦੇ ਨਹੀਂ ਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਦਾ ਹੀ ਪ੍ਰਵਾਨ ਹੁੰਦੇ ਨੇ
ਚੱਲ ਰਾਏ ਯਾਂ ਤੇ ਤਜ ਪ੍ਰਾਨਾ
ਕਹਿਣ ਲੱਗੇ ਵੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਸੁਣਿਆ ਤੇ ਤੁਸੀਂ ਹੈ ਹੀ ਹੈ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਨਹੀਂ ਸਹਿਣ ਕਰ ਸਕਦੇ ਜਦੋਂ ਉਹਨਾਂ ਦੇ ਸੇਵਾਦਾਰਾਂ ਦੇ ਵਿੱਚ ਇਤਨੀਆਂ ਸ਼ਕਤੀਆਂ ਕਹਿੰਦੇ ਦੀਦੀ ਲਾਹੌਰ ਨੂੰ ਪੜਾ ਕੇ ਮਾਰ ਦਈਏ ਸਾਈ ਮੀਆਂ ਮੀਰ ਜੀ ਵਰਗੇ ਕੋਲ ਖੜੇ ਹਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਨਹੀਂ ਸਨ ਕਰ ਸਕਦੇ ਸਭ ਕੁਝ ਕਰ ਸਕਦੇ ਸਨ ਪਰ ਉਹਨਾਂ ਨੇ ਜੋ ਵੀ ਬਣ ਆਈ ਉਹ ਆਪਣੇ ਤਨ ਦੇ ਉੱਤੇ ਸਹਾਰਨਾ ਕੀਤਾ ਲੇਕਿਨ ਆਜ਼ਾਰ ਨੂੰ ਜਰਿਆ ਸ਼ਕਤੀ ਨੂੰ ਜ਼ਾਹਰ ਨਹੀਂ ਕੀਤਾ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਫਿਰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਭਰਾ ਅਟਲ ਰਾਜ ਨੇ ਕੀ ਕੀਤਾ ਸੀ ਉਹਨਾਂ ਨੇ ਵੀ ਆਪਣੇ ਮਿੱਤਰ ਮੋਹਣ ਨੂੰ ਜਿਉਂਦਾ ਕੀਤਾ ਤੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹਾ ਵੀ ਇਹ ਠੀਕ ਨਹੀਂ ਹੈ ਉਹਨੂੰ ਪ੍ਰਾਣ ਤਿਆਗਣੇ ਪਏ ਤੁਸੀਂ ਖੁਦ ਇਹ ਸਾਰੀ ਗੱਲ ਨੂੰ ਸੁਣਿਆ ਵੀ ਹੈ ਔਰ ਆਪਣੇ ਅੱਖੀ ਵੀ ਦੇਖਿਆ ਬਾਬਾ ਅਟਲ ਰਾਏ ਜੀ ਬਾਰੇ
ਅਬਲੋ ਸਮਝਿਓ ਨਾ ਸਿਆਨਾ
ਪਰ ਤੁਸੀਂ ਇਹ ਸਾਰਾ ਕੁਝ ਸੁਣ ਕੇ ਤੇ ਅੱਖੀ ਵੇਖ ਕੇ ਵੀ ਸਿਆਣੇ ਨਹੀਂ ਬਣੇ سمجھ نہیں پائے
ان تو کرن صدا میں اچھے
یہ کرنا تو بالکل ساڈے لئی ٹھیک ہے نہیں ہے
ہن ہم اچت کا چت مچے
تے ستگرو جی کہندے ساڈے ہوندیاں سو ہویا اچت نام ہے ہوندیاں سو ہوندیا ساڈے بیٹھیاں بیٹھیاں ਇਹ ਕਰਨਾ ਤੁਸੀਂ ਕਿਵੇਂ ਬਣਾ ਲਿਆ ਮਨ
ਜੈਤ ਗੁਰਨ ਤੇ ਅਦਕ ਵਡਾਈ
ਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਗੁਰੂ ਦੇ ਨਾਲੋਂ ਜਿਆਦਾ ਵਡਿਆਈ ਚਾਹੁੰਦੇ ਹੋ ਵੀ ਅਸੀਂ ਗੁਰੂ ਦੇ ਨਾਲੋਂ ਇਹ ਕੰਮ ਕਰਕੇ ਦਿਖਾਈਏ ਤੇ ਸਾਡੀ ਵਡਿਆਈ ਜਿਆਦਾ ਹੋਵੇਗੀ ਤੁਹਾਡਾ ਐਸਾ ਮਤ ਹੈ ਕਿ ਤੁਸੀਂ ਗੁਰੂ ਨਾਲੋਂ ਵੀ ਵਡਿਆਈ ਜਿਆਦਾ ਚਾਹੁੰਦੇ ਹੋ
ਜਰ ਨਾ ਜਰੋ ਜਹਾਨ ਜਣਾਏ
ਤੁਸੀਂ ਆਜਾਰ ਨੂੰ ਜਰਦੇ ਨਹੀਂ ਤੇ ਤੁਸੀਂ ਸੰਸਾਰ ਨੂੰ ਜਣਾ ਰਹੇ ਹੋ ਆਪਣੇ ਬਾਰੇ
ਯਾਰ ਅਜ਼ਮਤ ਦੇ ਸੁਰਬੀ ਪ੍ਰਾਨਾ
ਆਪਣੀ ਅਜ਼ਮਤ ਸ਼ਕਤੀ ਦੇ ਨਾਲ ਤੁਸੀਂ ਗਾਂ ਦੇ ਪ੍ਰਾਣ ਦਿੱਤੇ ਜਿਉਂਦੀ ਕੀਤਾ ਉਸਨੂੰ
ਅਮੀ ਗਰੀਬ ਸੁਣੇ ਜਬ ਕਾਨਾ
ਕਹਿਣ ਲੱਗੇ ਵੀ ਇਹ ਗੱਲ ਕੋਈ ਛੁਪੀ ਹੋਈ ਥੋੜੀ ਰਹਿਣੀ ਹੈ ਮਰੀ ਹੋਈ ਗਾਂ ਜਿਉਂਦੀ ਹੋਈ ਹੈ ਇਹ ਤਾਂ ਹੁਣ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਣੀ ਹੈ ਗਰੀਬ ਵੀ ਸੁਣੇਗਾ ਅਮੀਰ ਵੀ ਸੁਣੇਗਾ ਸਾਰੇ ਸੁਣਨਗੇ ਇਸ ਗੱਲ ਨੂੰ
ਮ੍ਰਿਤਕ ਪਏ ਕੋ ਹਮ ਟਿਗਲਿਆ ਮੈਂ ਕਰੇ ਜਾਚ ਨਾ ਜਥਾ ਜਿਮਾ ਮੈਂ
ਫਿਰ ਉਸ ਤੋਂ ਬਾਅਦ ਜਿਹਦਾ ਵੀ ਕੋਈ ਮਰਿਆ ਕਰੇਗਾ ਕਿਸੇ ਗਰੀਬ ਦਾ ਮਰੇ ਤੇ ਕਿਸੇ ਅਮੀਰ ਦਾ ਮਰੇ ਉਹ ਚੁੱਕ ਕੇ ਸਾਡੇ ਕੋਲ ਲਿਆਇਆ ਕਰੇਗਾ ਜਿਹੜਾ ਅਮੀਰ ਹੈ ਰਾਜਨੀਤਿਕ ਲੋਕ ਨੇ ਉਹ ਆਪਣਾ ਰਾਜਨੀਤਿਕ ਦਬਦਬਾ ਦਿਖਾਇਆ ਕਰਨਗੇ ਵੀ ਸਾਡਾ ਕੰਮ ਕਰੋ ਤੇ ਜਿਹੜੇ ਗਰੀਬ ਨੇ ਉਹ ਮਿੰਨਤਾਂ ਤਰਲੇ ਕਰਿਆ ਕਰਨਗੇ ਤੇ ਆਹ ਕੰਮ ਗੁਰੂ ਘਰ ਦੇ ਵਿੱਚ ਸ਼ੁਰੂ ਹੋ ਜਾਣਾ ਬਸ ਫਿਰ ਤਾਂ ਆਪਾਂ ਇਸੇ ਕੰਮ ਤੇ ਰਹਿ ਗਏ ਲੋਕੀ ਮਰਿਆ ਹੋਇਆ ਨਾ ਚੁੱਕ ਕੇ ਲਿਆਇਆ ਕਰਨਗੇ ਤੇ ਆਪਾਂ ਜਿਉਂਦੇ ਕਰੀ ਜਾਇਆ ਕਰਾਂਗੇ ਇਹ ਕਿਹੜਾ ਕੰਮ ਤੁਸੀਂ ਸ਼ੁਰੂ ਕਰ ਲਿਆ
ਆਦ ਸਭਿਨ ਜਗ ਮਰਨਾ
ਕਿਉਂਕਿ ਬਾਦਸ਼ਾਹ ਸਾਹ ਵਪਾਰੀ ਮਰਨਾ ਜੋ ਦੀਸੈ ਸੋ ਕਾਲੈ ਕਰਨਾ ਰਹਿਣਾ ਕਿਨੇ ਸੰਸਾਰ ਦੇ ਵਿਚ ਬਾਦਸ਼ਾਹ ਆਦਿਕ ਲੋਕਾਂ ਨੇ ਵੀ ਇਕ ਦਿਨ ਮਰਨਾ ਹੀ ਹੈ
ਨਦੀ ਪ੍ਰਵਾਹ ਜਥਾ ਏ ਫਿਰਨਾ
ਕਹਿਣ ਲੱਗੇ ਵੀ ਜਿਵੇਂ ਨਦੀ ਦਾ ਪ੍ਰਵਾਹ ਹੈ ਚੱਲ ਰਿਹਾ ਪਾਣੀ ਨਦੀ ਦਾ ਟਿਕਦਾ ਨਹੀਂ ਕਿਤੇ ਇਸੇ ਤਰ੍ਹਾਂ ਹੀ ਸੰਸਾਰ ਦੇ ਵਿਚ ਜੀਵਾਂ ਦਾ ਪ੍ਰਵਾਹ ਹੈ ਇਹ ਕਿਤੇ ਰੁਕਣ ਵਾਲਾ ਨਹੀਂ ਹੈ
ਕੌਣ ਕੌਣ ਕੋ ਹਮ ਜੀਵਾ ਮੈਂ ਕਿਸ ਕੀ ਬੈ ਦੇ ਕਿਸੈ ਉਠਾ ਮੈਂ
ਹੁਣ ਤੁਸੀਂ ਦੱਸੋ ਵੀ ਆਪਾਂ ਕਿਹਨੂੰ ਕਿਹਨੂੰ ਜਿਉਂਦਾ ਕਰਾਂਗੇ ਕਿਉਂਕਿ ਜਿਉਂਦਾ ਕਰਨ ਦੇ ਲਈ ਉਮਰ ਦੇਣੀ ਪੈਂਦੀ ਹੈ ਕਿਹਨੂੰ ਕਿਹਨੂੰ ਆਪਾਂ ਉਮਰ ਦੇਈ ਜਾਵਾਂਗੇ ਕਿਸੇ ਨੂੰ ਜਿਉਂਦਾ ਕਰਨ ਦੇ ਲਈ ਉਹਨੂੰ ਉਮਰ ਤਾਂ ਦੇਣੀ ਪਵੇਗੀ ਕਿਹਨੋ ਕਿਹਨੋ ਉਮਰ ਦਵਾਂਗੇ ਕਿਹਨੋ ਕਿਹਨੋ ਜਿਉਂਦੇ ਕਰਾਂਗੇ
ਇਸਕੋ ਵੀ ਕੁਛ ਯਤਨ ਵਿਚਾਰਾ
ਕਹਿਣ ਲੱਗੇ ਵੀ ਆਹ ਗੱਲ ਦੀ ਤੁਸੀਂ ਵਿਚਾਰ ਕੀਤੀ ਇਕੱਲੀ ਗਾਂ ਜਿਉਂਦੀ ਕਰਨ ਦੇ ਨਾਲ ਕੰਮ ਨਹੀਂ ਸਰ ਜਾਣਾ ਇਹ ਕੰਮ ਬਹੁਤ ਵੱਡਾ ਹੋ ਜਾਣਾ ਇਹਦੀ ਵਿਚਾਰ ਤੁਸੀਂ ਨਹੀਂ ਕੀਤੀ
ਵਿਚਾਰ ਸਕੋ ਉਚਾਰਾ
ਜੇ ਤੁਸੀਂ ਵਿਚਾਰ ਕੀਤੀ ਸੀ ਫਿਰ ਤੁਸੀਂ ਸਾਨੂੰ ਦੱਸ ਦਿਓ ਜੇ ਤੁਸੀਂ ਇਹ ਗੱਲ ਦੀ ਵਿਚਾਰ ਕਰਦੇ ਤਾਂ ਐਸਾ ਨਹੀਂ ਸੀ ਕਰਦੇ ਹੁਣ ਦੱਸੋ ਕਿ ਤੁਸੀਂ ਵਿਚਾਰ ਕੀਤੀ ਇਸ ਗੱਲ ਦੀ ਕਿ ਨਹੀਂ
ਕਰਨੀ ਮਨ ਭਾਵੈ
ਆਸ਼ਕ ਕਹਿਣ ਲੱਗੇ ਵੀ ਅਸੀਂ ਰੋਕਦੇ ਨਹੀਂ ਅਗਰ ਤੁਹਾਨੂੰ ਇਹ ਚੰਗਾ ਲੱਗਦਾ ਵੀ ਅਸੀਂ ਤਾਂ ਇਹ ਕੰਮ ਕਰਾਂਗੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਚੰਗਾ ਨਹੀਂ ਲੱਗਦਾ ਪਰ ਤੁਸੀਂ ਕਹਿੰਦੇ ਹੋ ਵੀ ਸਾਨੂੰ ਚੰਗਾ ਲੱਗਦਾ ਅਗਰ ਤੁਹਾਨੂੰ ਇਹ ਚੰਗਾ ਲੱਗਦਾ ਹੈ ਵੀ ਤੁਸੀਂ ਇਹ ਕੰਮ ਕਰਨਾ ਹੀ ਹੈ
ਅਮਰੇ ਅਛਤ ਹਟਿਓ ਨਾ ਜਾਵੇ
ਸਭ ਚ ਕਹਿਣ ਲੱਗੇ ਫਿਰ ਸਾਡੇ ਹੁੰਦਿਆਂ ਸੋ ਹੁੰਦਿਆਂ ਤੇ ਨਹੀਂ ਹੋਵੇਗਾ ਸਾਡੇ ਗੱਦੀ ਤੇ ਬੈਠਿਆ ਹੋਇਆ ਇਹ ਕੰਮ ਨਹੀਂ ਹੋਵੇਗਾ ਜਿਹੜਾ ਤੁਸੀਂ ਕਰਨਾ ਸ਼ੁਰੂ ਕੀਤਾ
ਤੋ ਇੱਕ ਮਿਆਨ ਜੁਗਮ ਸ਼ਮਸ਼ੇਰ ਮੇ ਨਾ ਸਕੈ ਸਮਝ ਲਿਓ ਹੀਰ
ਸਾਹਿਬ ਜੀ ਕਹਿਣ ਲੱਗੇ ਸਮਝ ਲਓ ਵੀ ਜਿਵੇਂ ਇੱਕ ਮਿਆਨ ਦੇ ਵਿਚ ਦੋ ਕਿਰਪਾਨਾਂ ਨਹੀਂ ਪੈਂਦੀਆਂ ਹੁੰਦੀਆਂ ਸਮਝ ਲਓ ਸਮਾ ਨਹੀਂ ਸਕਦੇ ਇੱਕ ਮਿਆਨ ਦੇ ਵਿਚ ਕਿਰਪਾਨ ਇੱਕ ਮਿਆਨ ਦੇ ਵਿਚ ਇੱਕੋ ਹੀ ਕਿਰਪਾਨ ਪੈਂਦੀ ਹੈ ਦੂਸਰੀ ਕਿਰਪਾਨ ਪਾਓਗੇ ਤੇ ਮਿਆਨ ਫਟ ਜਾਵੇਗੀ ਕਿਰਪਾਨਾਂ ਦੋਹੇ ਬਾਹਰ ਰਹਿਣਗੀਆਂ ਜਿਵੇਂ ਇੱਕ ਮਿਆਨ ਦੇ ਵਿਚ ਦੋ ਕਿਰਪਾਨਾਂ ਨਹੀਂ ਸਮਾ ਸਕਦੀਆਂ ਇਸ ਤਰ੍ਹਾਂ ਅਸੀਂ ਤੇ ਤੁਸੀਂ ਇੱਕੋ ਸਮੇਂ ਇਕੱਠੇ ਨਹੀਂ ਰਹਿ ਸਕਦੇ ਧਿਆਨ ਦੇਣਾ ਸਿੱਖ ਕਰਾਮਾਤ ਦਿਖਾਵੇ ਗੁਰੂ ਦੇ ਹੁੰਦਿਆਂ ਹੋਇਆ ਤੇ ਉੱਥੇ ਦੋਵਾਂ ਦੀ ਬਣੇਗੀ ਨਹੀਂ, ਜਾਂ ਸਿੱਖ ਰਹੇਗਾ ਜਾਂ ਫਿਰ ਗੁਰੂ ਰਹੇਗਾ। ਤੋ ਭਾਈ ਜਿਵੇਂ ਇੱਕ ਮਿਆਨ ਦੇ ਵਿੱਚ ਦੋ ਮੇਘ ਕਿਰਪਾਨਾਂ ਨਹੀਂ ਸਮਾਉਂਦੀਆਂ, ਇਸ ਤਰ੍ਹਾਂ ਆਪਣੀ ਵੀ ਨਹੀਂ ਇਕੱਠਿਆਂ ਦੀ ਬਣ ਆਉਣੇ।
ਜੇ ਤੁਮ ਰਹੋ ਤੋ ਹਮ ਤਜ ਪ੍ਰਾਨਾ, ਹਮ ਜੇ ਰਹੇ ਤੁਮ ਕਰੋ ਪਿਆਨਾ।
ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਤੁਸੀਂ ਰਹਿੰਦੇ ਹੋ ਤਾਂ ਅਸੀਂ ਆਪਣੇ ਪ੍ਰਾਣ ਤਿਆਗ ਦਿੰਦੇ ਹਾਂ, ਜੇ ਤੁਸੀਂ ਰਹਿੰਦੇ ਹੋ ਅਸੀਂ ਆਪਣੇ ਪ੍ਰਾਣ ਤਿਆਗ ਦਿੰਦੇ ਹਾਂ, ਪਰ ਜੇ ਤੁਸੀਂ ਸਾਨੂੰ ਰੱਖਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਆਪਣੇ ਪ੍ਰਾਣ ਤਿਆਗਣੇ ਪੈਣਗੇ। ਇੱਕ ਸਮੇਂ ਦੋ ਗੱਲਾਂ ਨਹੀਂ ਹੋ ਸਕਦੀਆਂ। ਸਾਨੂੰ ਹੁਕਮ ਹੈ ਸਤਿਗੁਰਾਂ ਜੀ ਦਾ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਸਾਨੂੰ ਹੁਕਮ ਹੈ ਕਿ ਅਸੀਂ ਰਜਾ ਦੇ ਵਿਚ ਰਹਿਣਾ ਤੇ ਤੁਸੀਂ ਰਜਾ ਦੀ ਉਲੰਘਣਾ ਕਰਨੀ ਹੈ, ਆਪਣੀ ਨਹੀਂ ਬਣਾਉਣੀ। ਅਸੀਂ ਰਹਾਂਗੇ ਜਾਂ ਫਿਰ ਤੁਸੀਂ ਰਹੋਗੇ, ਹੁਣ ਤੁਸੀਂ ਦੱਸੋ ਕਿ ਤੁਸੀਂ ਰਹਿਣਾ ਤੇ ਅਸੀਂ ਜਾਈਏ, ਤੇ ਜੇ ਸਾਨੂੰ ਰੱਖਣਾ ਫਿਰ ਤੁਹਾਨੂੰ ਜਾਣਾ ਪੈਣਾ। ਇਹ ਕੰਮ ਕਰੇ ਤੋਂ ਬਿਨਾ ਆਪਣੀ ਦੋਵਾਂ ਦੀ ਬਣ ਨਹੀਂ ਆਉਣੀ।
ਰੱਖੇ ਇੱਕ ਤਿਆਗੈ ਤਨੈ,
ਇੱਕ ਆਪਣੇ ਸਰੀਰ ਨੂੰ ਰੱਖੇਗਾ ਤੇ ਇੱਕ ਆਪਣੇ ਸਰੀਰ ਨੂੰ ਤਿਆਗੇਗਾ।
ਗੁਰੂ ਦਿੱਤੇ ਦੁਆ ਕਰ ਬੰਦ।
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਹੋ ਗਿਆ, ਤੁਸੀਂ ਰਹੋ ਜਾਂ ਫਿਰ ਸੰਸਾਰ ਦੇ ਵਿਚ ਅਸੀਂ ਰਹੀਏ। ਤਾਂ ਬਾਬਾ ਗੁਰਜੀਤਾ ਜੀ ਨੇ ਸਤਿਗੁਰਾਂ ਜੀ ਦੇ ਬਚਨ ਸੁਣੇ, ਹੱਥ ਜੋੜੇ,
ਤੂੰ ਨਾ ਹਰਕ ਨਾ ਸ਼ੋਕ ਬਿਲੰਦ।
ਬਾਬਾ ਗੁਰਜੀਤਾ ਜੀ ਜਿਨ੍ਹਾਂ ਨੂੰ ਕੋਈ ਖੁਸ਼ੀ ਗਮੀ ਨਹੀਂ ਹੈ, ਇਸ ਤੋਂ ਪਰੇ ਹਨ।
ਇੱਕ ਰਸ ਬਿਰਤੀ ਜਿਨੋ ਕੀ ਹੈ,
ਹਰ ਵਕਤ ਇੱਕ ਰਸ ਬਿਰਤੀ ਦੇ ਵਿਚ ਟਿਕੇ ਰਹਿੰਦੇ ਹਨ।
ਬ੍ਰਹਮ ਗਿਆਨ ਦ੍ਰਿੜਤਾ ਚਿਤਰੈ,
ਇਹ ਬ੍ਰਹਮ ਗਿਆਨੀ ਦੀ ਅਵਸਥਾ ਹੋਇਆ ਕਰਦੀ ਹੈ, ਜਿੱਥੇ ਕੋਈ ਦੁੱਖ ਨਹੀਂ ਹੈ, ਸੁੱਖ ਨਹੀਂ ਹੈ, ਭੁੱਖ ਨਹੀਂ, ਪਿਆਸ ਨਹੀਂ, ਨੀਂਦ ਨਹੀਂ ਹੈ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੋਇਆ ਕਰਦੀ। ਸੋ ਬਾਬਾ ਗੁਰਦਿੱਤਾ ਜੀ ਬ੍ਰਹਮ ਗਿਆਨੀ ਹਨ, ਤੇ ਬ੍ਰਹਮ ਗਿਆਨੀ ਨੇ ਇਸ ਕਰਕੇ ਕੋਈ ਹਰਕ ਸੋਗ ਨਹੀਂ ਹੈ, ਦੁੱਖ ਸੁੱਖ ਤੋਂ ਪਰੇ ਹਨ।
ਸ੍ਰੀ ਸਤਿਗੁਰੂ ਪਿਤਾ ਸਮਰੱਥ, ਭੰਜਨ ਕਰਨ ਸਕਲ ਜਿਨ ਅੱਤ।
ਪਰ ਬਾਬਾ ਗੁਰਦਿੱਤਾ ਜੀ ਬ੍ਰਹਮ ਗਿਆਨੀ ਹੁੰਦੇ ਹੋਏ ਇਹ ਗੱਲ ਜਾਣਦੇ ਹਨ ਵੀ ਸਤਿਗੁਰੂ ਜੀ ਸਰਵ ਕਲਾ ਸਮਰੱਥ ਨੇ, ਉਹ ਜੋ ਚਾਹੇ ਬਣਾ ਸਕਦੇ ਨੇ ਤੇ ਜੋ ਚਾਹੇ ਢਾ ਸਕਦੇ ਨੇ। ਇਹ ਗੱਲ ਚੇਤੇ ਰੱਖਣੀ, ਹੁਣ ਥੋੜਾ ਜਾ ਇਹ ਟ੍ਰੈਂਡ ਜਿਆਦਾ ਹੋ ਗਿਆ ਬ੍ਰਹਮ ਗਿਆਨੀਆਂ ਦਾ, ਹੈ ਜਾਂ ਨਹੀਂ ਇਹ ਤਾਂ ਪ੍ਰਮਾਤਮਾ ਹੀ ਜਾਣੇ, ਪਰ ਕੋਈ ਵੀ ਬ੍ਰਹਮ ਗਿਆਨੀ ਸਤਿਗੁਰਾਂ ਜੀ ਤੋਂ ਵੱਡਾ ਨਹੀਂ ਹੈ। ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਗੁਰੂ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨਹੀਂ ਹੈ। ਇਤਿਹਾਸ ਪਿਛੋਕੜ ਵੇਖ ਲੋ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਗਏ, ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਕੇ ਵਾਪਸ ਨਹੀਂ ਆਏ, ਸਾਨੂੰ ਇਹ ਸਰਕਾਰ ਦੇ ਉੱਤੇ ਇਤਵਾਰ ਨਹੀਂ ਹੈ, 40 ਦਿਨ ਦਾ ਸਮਾਂ ਪੂਰਾ ਹੋ ਗਿਆ, ਜਾ ਕੇ ਪਤਾ ਕਰੋ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗਵਾਲੀਅਰ ਦੇ ਕਿਲੇ ਪਹੁੰਚ ਗਏ, ਸ਼ਾਮ ਨੂੰ ਪਹੁੰਚੇ, ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੁਰਮਤਾ ਹੋਇਆ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਪੁੱਛਦੇ ਨੇ, ਕਹਿਣ ਲੱਗੇ ਵੀ ਜੇ ਸਤਿਗੁਰਾਂ ਜੀ ਨੇ ਮੈਨੂੰ ਪੁੱਛ ਲਿਆ ਵੀ ਤੂੰ ਕਿਵੇਂ ਆਇਆ, ਕੀ ਕਰਨ ਆਇਆ, ਮੇਰੇ ਕੋਲ ਜਵਾਬ ਕੋਈ ਨਹੀਂ ਹੈ। ਕਿਤੇ ਰੱਖਣਾ ਬ੍ਰਹਮ ਗਿਆਨੀ ਨੂੰ ਵਕਤ ਪਿਆ ਵੀ ਕੱਲ ਨੂੰ ਜਵਾਬ ਕੀ ਦੇਣਾ ਗੁਰੂ ਨੂੰ। ਤੇ ਸੰਗਤ ਨੇ ਫਿਰ ਕਹਿਣਾ ਕੀਤਾ ਜੀ ਵੀ ਇੱਕੋ ਹੀ ਤਰੀਕਾ ਹੈ ਵੀ ਤੁਸੀਂ ਮਾਤਾ ਜੀ ਦਾ ਨਾਮ ਲੈ ਦਿਓ। ਸੰਗਤ ਨੇ ਗੱਲ ਕਹੀ ਕਿ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿਚ ਜਦੋਂ ਬਾਬਾ ਬੁੱਢਾ ਜੀ ਸਾਹਮਣੇ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੁਝ ਵੀ ਨਹੀਂ ਪੁੱਛਿਆ, ਦੁਆ ਨਾ ਸਲਾਮ, ਕਹਿਣ ਲੱਗੇ ਬੁੱਢਿਆ ਤੈਨੂੰ ਛੱਡਿਆ ਕਿੱਥੇ ਤੇ ਤੂੰ ਤੁਰਿਆ ਕਿੱਥੇ ਫਿਰਦਾ। ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਤੈਨੂੰ ਛੱਡਿਆ ਕਿੱਥੇ ਤੇ ਤੁਰਿਆ ਕਿੱਥੇ ਫਿਰਦਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਾਰੀ ਜਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਜਦੋਂ ਚੱਲਣ ਲੱਗੇ। ਤੇ ਫਿਰ ਬਾਬਾ ਬੁੱਢਾ ਜੀ ਨੇ ਉੱਥੇ ਕੋਈ ਜਵਾਬ ਨਹੀਂ ਦਿੱਤਾ, ਸਤਿਗੁਰਾਂ ਜੀ ਦੇ ਸਾਹਮਣੇ ਕੋਈ ਜਵਾਬ ਆਇਆ ਹੀ ਨਹੀਂ, ਸਮਰੱਥਾ ਹੀ ਨਹੀਂ ਬ੍ਰਹਮ ਗਿਆਨੀ ਦੀ ਵੀ ਬੋਲਣ ਦੀ। ਸੰਗਤ ਨੇ ਇਹ ਕਹਿਣਾ ਕੀਤਾ ਜੀ ਆਪਣੀ ਮਰਜ਼ੀ ਨਾਲ ਨਹੀਂ ਆਏ, ਮਾਤਾ ਜੀ ਨੇ ਭੇਜਿਆ। ਜਦੋਂ ਮਾਤਾ ਜੀ ਦਾ ਨਾਮ ਲਿਆ ਫਿਰ ਗੁਰੂ ਜੀ ਕੁਝ ਬੋਲੇ ਨਹੀਂ। ਇਸ ਕਰਕੇ ਬ੍ਰਹਮ ਗਿਆਨੀ ਗੁਰੂ ਤੋਂ ਵੱਡਾ ਨਹੀਂ ਹੈ। ਬਾਬਾ ਗੁਰਦਿੱਤਾ ਜੀ ਬ੍ਰਹਮ ਗਿਆਨੀ ਨੇ ਪਰ ਸਤਿਗੁਰਾਂ ਜੀ ਤੋਂ ਵੱਡੇ ਨਹੀਂ ਹਨ। ਕਹਿਣ ਲੱਗੇ ਵੀ ਸਤਿਗੁਰੂ ਜੀ ਭਾੜਨ ਘਾਨਣ ਸਮਰੱਥ ਨੇ, ਬਣਾ ਲੈਣ ਢਾ ਲੈਣ ਤੇ ਐਸੇ ਸਤਿਗੁਰਾਂ ਜੀ ਦੇ ਸਨਮੁਖ ਸਾਹਮਣੇ
ਬਚਨ ਅਮੋਰ ਜਿਨੋ ਕੇ ਸਦਾ,
ਸਤਿਗੁਰਾਂ ਜੀ ਦੇ ਬਚਨ ਸਦਾ ਹੀ ਅਮੋਲਕ ਹਨ, ਉਹ ਬਚਨ ਜਿਨ੍ਹਾਂ ਦਾ ਮੁੱਲ ਕੋਈ ਦੇ ਨਹੀਂ ਸਕਦਾ।
ਬ੍ਰਹਮ ਅਸਤਰ ਜਿਮ ਮਿਟੈ ਨਾ ਕਦਾ,
ਸਾਡੇ ਦੇਸ਼ ਦੀ ਸੰਸਕ੍ਰਿਤੀ ਆ ਵੀ ਜ਼ਿਕਰ ਕੀਤਾ ਜਾਂਦਾ ਵੀ ਇੱਕ ਬ੍ਰਹਮ ਅਸਤਰ ਮੰਤਰ ਪੜ ਕੇ ਕੋਈ ਸ਼ਸਤਰ ਛੱਡਿਆ ਜਾਂਦਾ ਸੀ ਉਹ ਆਪਣੇ ਟਿਕਾਣੇ ਤੇ ਲੱਗਦਾ ਸੀ। ਇਹ ਸੰਸਕ੍ਰਿਤੀ ਦੇ ਮੁਤਾਬਕ ਉਦਾਹਰਣਾਂ ਨੇ ਕਿਉਂਕਿ ਜੋ ਇਹ ਦੇਸ਼ ਦੇ ਲੋਕੀ ਜਾਣਦੇ ਨੇ ਉਹਦੇ ਮੁਤਾਬਕ ਇੱਕ ਉਦਾਹਰਣ ਹੈ। ਤੋ ਸਤਿਗੁਰਾਂ ਜੀ ਦਾ ਬਚਨ ਸਦਾ ਹੀ ਅਟਲ ਹੈ,
ਬਿਨ ਸੰਸ਼ੈ ਮਾਨਿਓ ਹੀ ਬਣੈ,
ਔਰ ਸਤਿਗੁਰਾਂ ਜੀ ਦੇ ਬਚਨ ਦੇ ਉੱਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਜਿਵੇਂ ਵੀ ਸਤਿਗੁਰੂ ਜੀ ਕਹਿੰਦੇ ਹਨ ਉਸ ਤਰ੍ਹਾਂ ਸਾਨੂੰ ਮੰਨ ਲੈਣਾ ਚਾਹੀਦਾ ਹੈ।
ਇਸ ਮੈਂ ਭਲੋ ਆਪਣੋ ਜਨੈ,
ਸਾਡਾ ਭਲਾ ਇਹਦੇ ਵਿੱਚ ਹੀ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਿਹਾ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਅਸੀਂ ਪਰਮਾਤਮਾ ਦੀ ਅਸਚਰਜ ਕਥਾ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਹਿਬ ਜੀ ਕਹਿੰਦੇ ਗੁਰੂ ਦੇ ਸਿੱਖ ਮਿੱਤਰ ਗੁਰੂ ਦੀ ਚੱਲੀ ਹੋਈ ਮਰਿਆਦਾ ਵਿੱਚ ਚੱਲ, ਜੋ ਗੁਰੂ ਜੀ ਕਹਿੰਦੇ ਹਨ ਗੁਰ ਕਿਹਾ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਤਿਗੁਰੂ ਜੀ ਜੋ ਕਹਿੰਦੇ ਹਨ ਉਹ ਸਾਨੂੰ ਮੰਨਣਾ ਪੈਣਾ, ਗੁਰੂ ਦੀ ਕਰਨੀ ਤੋਂ ਅਸੀਂ ਦੌੜ ਨਹੀਂ ਸਕਦੇ, ਗੁਰੂ ਦੀ ਕਰਨੀ ਦੇ ਪਿੱਛੇ ਨਹੀਂ ਜਾਣਾ। ਤੋ ਗੁਰੂ ਜੀ ਦਾ ਬਚਨ ਮੰਨਣ ਦੇ ਵਿੱਚ ਹੀ ਸਾਡਾ ਭਲਾ।
ਵਿਚਾਰ ਕਰ ਠਾਨੀ ਨਮੋ,
ਇਹ ਵਿਚਾਰ ਕਰਕੇ ਬਾਬਾ ਗੁਰਦਿੱਤਾ ਜੀ ਉੱਥੇ ਬਿਲਕੁਲ ਚੁੱਪ ਕਰ ਜਾਂਦੇ ਨੇ। ਕੋਈ ਵੀ ਬਚਨ ਸਤਿਗੁਰਾਂ ਜੀ ਦੇ ਸਾਹਮਣੇ ਬਾਬਾ ਗੁਰਦਿੱਤਾ ਜੀ ਨੇ ਨਹੀਂ ਕੀਤਾ।
ਵਿਚਾਰ ਕਰ ਠਾਨੀ ਨਮੋ,
ਨਮਸਕਾਰ ਕਰਨਾ ਕੀਤੀ ਸਤਿਗੁਰਾਂ ਜੀ ਦੇ ਚਰਨਾਂ ਤੇ,
ਪ੍ਰਕਰਮਾ ਦੇ ਤੇ ਸਮੋ,
ਤਿੰਨ ਪ੍ਰਕਰਮਾ ਬਾਬਾ ਗੁਰਦਿੱਤਾ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਜੀ ਦੀਆਂ ਕਰਨਾ ਕੀਤੀਆਂ।
ਹਰੇ ਮੋਨ ਕੋ ਕਿਨ ਸਪਿਆਨ,
ਚੁੱਪ ਚਾਪ ਸ਼ਾਂਤ ਚਿੱਤ ਉਥੋਂ ਚੱਲਦੇ ਬਣੇ,
ਛੜੀ ਧਰੀ ਕਰ ਖਰੀ ਮਾਨ,
ਆਪਣੇ ਹੱਥ ਦੇ ਵਿੱਚ ਛੜੀ ਫਕੜ ਕੇ ਰੱਖਦੇ ਹਨ,
ਕਿਸੋ ਮਿਲਣ ਨਾ ਬੋਲਣ ਕੀਨ।
ਜਦੋਂ ਸਤਿਗੁਰਾਂ ਜੀ ਦੇ ਕੋਲੋਂ ਬਾਬਾ ਗੁਰਦਿੱਤਾ ਜੀ ਚੱਲੇ ਰਸਤੇ ਦੇ ਵਿੱਚ ਉਹਨਾਂ ਨੇ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ। ਕਈ ਪਿਤਾ ਜੀ ਮੇਰੇ ਤੇ ਨਾਰਾਜ਼ ਨੇ ਵੀ ਮੈਂ ਉਹ ਕੰਮ ਕਰਕੇ ਆਇਆ, ਇਹ ਵੀ ਨਹੀਂ ਜੜਾਇਆ ਕਿਸੇ ਨੂੰ, ਕਿਉਂਕਿ ਮਨ ਦਾ ਰੋਸ ਕਿਸੇ ਨਾਲ ਸਾਂਝਾ ਕਰਨਾ ਇਹ ਵੀ ਜਾਇਜ਼ ਨਹੀਂ ਹੈ। ਜੋ ਕੁਝ ਵੀ ਹੈ ਉਹ ਸਿੱਖ ਦਾ ਗੁਰੂ ਦੇ ਨਾਲ ਹੀ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਗਿਆ, ਜੇ ਬਖਸ਼ੇ ਗੁਰ ਵਡਿਆਈ, ਤੋ ਸਤਿਗੁਰਾਂ ਜੀ ਦੀ ਝਿੜਕ ਨੂੰ ਵੀ ਪਿਆਰ ਦੇ ਵਿੱਚ ਵੀ ਮੰਨਣਾ, ਇਹ ਕਹਿਣਾ ਨਹੀਂ ਵੀ ਅੱਜ ਗੁਰੂ ਨੇ ਮੈਨੂੰ ਝਿੜਕਿਆ। ਕਈ ਵਾਰੀ ਸਤਿਗੁਰੂ ਜੀ ਸਾਨੂੰ ਕੁਝ ਸਖ਼ਤ ਲਹਿਜੇ ਵਿੱਚ ਵੀ ਸਮਝਾਉਂਦੇ ਨੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਧੇ ਤੌਰ ਤੇ ਵੈਰਾਗ ਦੀ ਗੱਲ ਕਰਦੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹਨੂੰ ਅਸੀਂ ਸਿਰਫ ਮਰਿਆ ਹੋਇਆਂ ਦੇ ਨਾਲ ਜੋੜਿਆ ਹੋਇਆ, ਅਸੀਂ ਜਿਉਂਦਿਆਂ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਨਾਲ ਜੋੜਿਆ ਹੀ ਨਹੀਂ। ਸਿਮਾ ਕਰਨਾ ਨੌਵੇਂ ਪਾਤਸ਼ਾਹ ਜੀ ਦੇ ਹੁਕਮਨਾਮੇ ਨੂੰ ਕਿੰਨਾ ਕੁ ਕੋਈ ਪਸੰਦ ਕਰਦਾ, ਵਕਤ ਪੈ ਜਾਂਦਾ ਪਤਾ ਨੀ ਮੈਂ ਮਰੂੰਗਾ, ਪਤਾ ਨੀ ਕਿਸੇ ਰਿਸ਼ਤੇਦਾਰ ਦੇ ਮਰੇ ਦੀ ਖ਼ਬਰ ਆਊਗੀ, ਗੱਜ ਖੇ ਆਖੋ ਸਤਨਾਮ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮਨਾਮਾ ਆਇਆ ਨੀ ਤੇ ਵਕਤ ਪੈ ਜਾਂਦਾ। ਮੈਂ ਬੇਨਤੀ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਜਿਹੜਾ ਨਾ ਉਹ ਨੌਵੇਂ ਪਾਤਸ਼ਾਹ ਜੀ ਦੇ ਸਲੋਕ ਪੜ ਕੇ ਪੈਂਦਾ, ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਹੁਕਮਨਾਮਾ ਨਹੀਂ ਸੁਣ ਸਕਦੇ ਫਿਰ ਨੌਵੇਂ ਪਾਤਸ਼ਾਹ ਦੇ ਸਲੋਕ ਵੀ ਛੱਡ ਦਿਆ ਕਰੋ, ਵੀ ਇਹ ਤਾਂ ਮਾਰਗਤ ਦੇ ਹੁੰਦੇ ਨੇ ਜੀ, ਇਹ ਜਿਉਂਦੇ ਜੀ ਵੀ ਪੜੇ ਦੇ ਨਾਂ ਸੁਣੇ ਦੇ ਨੇ, ਉਹ ਆਪਾਂ ਕਿੱਧਰ ਚੱਲ ਪਏ। ਗੁਰਮੁਖੋ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਕਿਉਂਕਿ ਸਤਿਗੁਰੂ ਜੀ ਬੈਰਾਗ ਦੀ ਗੱਲ ਕਰਦੇ ਨੇ ਵੀ ਇਹ ਸੰਸਾਰ ਦੇ ਵਿੱਚ ਬੈਰਾਗ ਧਾਰਨ ਕਰ, ਜਿਉਂਦੇ ਜੀ ਮੋਹ ਮਮਤਾ ਤੋਂ ਮੁਕਤ ਹੋ, ਅਸੀਂ ਹੋਣਾ ਨਹੀਂ ਚਾਹੁੰਦੇ ਇਸ ਕਰਕੇ ਸੁਣਨਾ ਨਹੀਂ ਚਾਹੁੰਦੇ। ਸੋ ਗੁਰੂ ਦੇ ਨਾਲ ਮਨ ਦੇ ਵਿੱਚ ਰੰਜਸ ਨਹੀਂ, جو بھی ستگرو جی کہہ رہے ہیں وہ سارے بھلے لئے ہی کہہ رہے ہیں. گرو جی سا کوئی ماڑا کرتے ہیں جی ماتا پتا جھڑکتے ہیں بچے نو تو وہ بھلے کی خاطر ہی جھڑکتے ہیں نا. جی میں ایک چور ہے ان پھانسی کی سزا ہوئی ان پوچھا بھی تیری آخری اچھا ہے وہ کہنے لگا بھی میری ماں ملا دیو. انہوں نے کہا بھی ٹھیک ہے تیری ماتا نو ملا لینا. ماتا آئی تو وہ چور نے کہا بھی ماتا ایک کام کر دے میں مر جانا ہے تو میرے ایک چپیڑ مارتے جانے ہوا. تو ماتا آدھی بھی نہیں پتر بھی تم موت دے منہ دے وچ بھی میں تیرے چپیڑ کیویں مارا. کہنے لگا ماتا میری آتما نو شانتی نہیں ملنی آ کام کر جے. تو ماتا نے جویں کیویں ایک چپیڑ ماری. کہنے لگی ہن کی ہو گیا. کہنے لگا ماتا جس دن میں پہلا چوری کیتی اگر اس دن میرے منہ تے تیری چپیڑ بجی ہوندی میں چور نہ بندا نہ اج میں پھانسی تے لٹکدا. تے ستگرو جی ساڈے بھلے دے لئی ہی سانو جھڑکدے نے. تے صاحب جی کہندے جے گر جھڑکے تاں میٹھا لگے پیارا لگنا چاہیدا ہے. گرو جی میرے بھلے لئی مینوں جھڑک رہے ہن. بابا گردتا جی نے کسے نوں جنایا نہیں میرے پتا ستگرو جی میرے تے ناراض ہن. راستے وچ کسے نوں نہیں ملے کیوں پچاپ چلتے رہے.
ملن نہ بولن کین
نہ کسے نوں ملے نہ کسے نال کوئی گل سانجی کیتی.
چلن پرلوک بکا چت دین
ستگراں جی دے چرن کملاں دا دھیان دھریا ہردے چ بسا کے چل پے.
جو مگ ملے چلے جے سمو
گیڑے راستے دے وچ بابا گردتا جی نوں ملدے ہن.
ہاتھ جوڑ نال ٹھانت نمو
بابا گردتا جی نو سارے گرو جی دا سپتر جان کے متھا ٹیک دے ہن ہاتھ جوڑ دے نے.
اس کی دشنا بلوچن لائے
پر بابا گردتا جی نے کسے وال بھی کوئی دھیان نہیں دتا.
ایکرا سہج سبھائے
سہج سبھاوک ترے جا رہے ہن ایک راس.
دیکھ دیکھ بسمے سب کوئے
سارے دیکھن والے بڑے حیران ہوندے نے کہ اگے بابا گردتا جی سب دی سکھ ساند پوچھتے نے کھڑتے نے بڑے پیار نال کیونکہ بابا گردتا جی نے کیرت پر صاحب نگر وسایا ہے. لوکی انہاں دے نال سارے دکھ سکھ سانجے کرتے نے. آپ پوچھتے نے بھائی کوئی تکلیف تے نہیں کسے نو پر اج بابا گردتا جی نے کسے نو کچھ نہیں کہا. سارے حیران نے اس گل تو کیونکہ برتی جڑی ہے وہ اپنی اداس کر دی ہے سنسار ولوں.
کیرتپور تے وہر پیانے
بابا گردتا جی کیرتپور صاحب تو باہر نو چل پے.
سیل پر چڑ بوٹھانے
بوٹا جا جڑا پہاڑ ہے جتھے بابا بڈن شاہ جی رہندے سن ادھر نو چل پے.
سنگ
کسی بھی سیوادار نو بابا گردتا جی نے اپنے نال نہیں دیا اکانکی اکلے ہی گئے.
سنے سنے چل چڑے اتنگ
کہجے سجے بابا گردتا جی اے پہاڑی تے چڑھ دے ہن.
بڈن شاہ ستھان نہارا کچھ انترا دھارا
جتھے بابا بڈن شاہ جی دا استھان بنیا ہویا اُدے نالو تھوڑے جے فرق تھی. بابا بڈن شاہ جی جنہاں نے گرو نانک صاحب جی دے درشن کیتے اور چھویں پاتشاہ گرو ہرگوبند صاحب مہاراج جی دے درشن کردیاں ہویا انہاں نے اپنا پنج پوتک شریر جیڑا او تیاگیا اور گرو جی نے انہاں دے دھرم دے مطابق انہاں دے شریر نو دفنایا ہے. صرف دفنایا ہے تے اج جو انہاں دی مڑی بنائی ہوئی ہے وہ ستگرو جی نے نہیں بنوائی. ایسا نہیں ستگرو جی کردے کیونکہ اسلام جگت دے وچ مڑیاں بناونا پرمانت نہیں ہے. چیتے رکھنا کسے بھی اپنے جان پچھان دے وچ کوئی سانو مسلمان پرا جان دے نے انہوں نے پوچھ لو بھی تسی کی اے مڑی نو مانتے ہو. وہ یہ گل کہن گے بھی ساڈے مت دے وچ ہے ہی نہیں گج کے آخو ستنام
جی واہے گرو.
اسلام جگت دے اندر کسے مڑی نو متھا ٹیکنا برجت ہے. کوئی مسلمان متھا نہیں ٹیکدا. اس لئی اے جیڑیاں مڑیاں بنیاں اے کسے مسلمان نے بنایا نہیں اور نہ ہی کوئی مسلمان ایتھے متھا ٹیکدا. اے اوتھے سانو بھی ایک بڑا دبکا ماریا ہویا ہے. ਆਂਦੇ ਵੀ ਜੇ ਤੁਸੀਂ ਬੁੱਢਣ ਸ਼ਾਹ ਦੇ ਇਸ ਮਕਬਰੇ ਨੂੰ ਮੱਥਾ ਨਾ ਟੇਕਿਆ ਤੇ ਤੁਹਾਡੀ ਯਾਤਰਾ ਨਹੀਂ ਲੱਗਣੀ। ਤੇ ਅਸੀਂ ਕਹਿੰਦੇ ਵੀ ਸ਼ਾਇਦ ਸਾਡੀ ਇਹੀ ਯਾਤਰਾ ਹੋਵੇ, ਯਾਤਰਾ ਤੇ ਕੁਝ ਹੋਰ ਹੈ। ਉਹ ਯਾਤਰਾ ਪਾਤਸ਼ਾਹ ਕਹਿੰਦੇ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਉਹ ਯਾਤਰਾ ਉਹ ਹੈ ਜਦੋਂ ਅਸੀਂ ਸਾਧਾ ਸਤਿਗੁਰਾਂ ਜੀ ਨੂੰ ਮਿਲ ਲੈਂਦੇ ਹਾਂ ਔਰ ਉਹਦੇ ਨਾਲ ਸਾਡੀ ਯਾਤਰਾ ਸਫਲ ਹੋ ਜਾਂਦੀ ਹੈ। ਇਹ ਯਾਤਰਾ ਨਹੀਂ ਹੈ ਜਿਹੜੀ ਆਪਾਂ ਬੱਸ ਰਾਹੀਂ ਕਰ ਰਹੇ, ਤੁਰ ਕੇ ਕਰ ਰਹੇ, ਯਾਤਰਾ ਨਹੀਂ ਹੈ। ਉਹ ਯਾਤਰਾ ਤੁਹਾਡੀ ਸਫਲ ਨਹੀਂ ਹੋਣੀ ਤੇ ਅਸੀਂ ਉੱਥੇ ਮੱਥੇ ਟੇਕਦੇ ਹਾਂ, ਪਰ ਅਸੀਂ ਉੱਥੇ ਭੁੱਲ ਜਾਂਦੇ ਹਾਂ ਜਦੋਂ ਸਤਿਗੁਰੂ ਜੀ ਕਹਿੰਦੇ ਹਨ ਵੀ ਮੜੀ ਮਸਾਣੀ ਮੂੜੇ ਜੋਗ ਨਾਹੀ। ਤੇ ਸਤਿਗੁਰੂ ਜੀ ਕਹਿੰਦੇ ਉਹ ਮੜੀਆਂ ਮਸਾਣਾਂ ਦੇ ਨਾਲ ਜੁੜਨਾ ਮੱਥਾ ਟੇਕਣਾ ਇਹ ਰੱਬ ਨਾਲ ਜੁੜਨਾ ਨਹੀਂ ਹੈ। ਤੇ ਅਸੀਂ ਫਿਰ ਉਹ ਮਕਬਰੇ ਨੂੰ ਮੱਥਾ ਟੇਕਦੇ ਹਾਂ ਸਿੱਖ ਹੁੰਦਿਆਂ ਹੋਇਆ, ਤੇ ਕੋਈ ਮੁਸਲਮਾਨ ਕੋਈ ਮਕਬਰੇ ਨੂੰ ਮੱਥਾ ਨਹੀਂ ਟੇਕਦਾ, ਮੜੀ ਨੂੰ, ਨੌ ਗਜੇ ਨੂੰ, ਲਾਲਾ ਵਾਲੇ ਨੂੰ, ਕੋਈ ਮੁਸਲਮਾਨ ਮੱਥਾ ਨਹੀਂ ਟੇਕਦਾ। ਜੇ ਕੋਈ ਟੇਕਦਾ ਤੇ ਮੈਨੂੰ ਦੱਸ ਦਿਓ, ਬਹੁਤ ਪੱਕੇ ਨੇ ਉਹ। ਤੇ ਸਾਨੂੰ ਜਿੱਥੇ ਮਰਜ਼ੀ ਟਿਕਾ ਲਿਓ, ਇੱਕ ਵਾਰੀ ਦਬਕਾ ਮਾਰ ਦਿਓ, ਡਰਾ ਦਿਓ, ਤਾਂ ਉੱਥੇ ਮੱਥਾ ਟੇਕਣਾ ਸਿੱਖ ਦਾ ਕੋਈ ਕੰਮ ਨਹੀਂ ਹੈ। ਬਾਬਾ ਬੁੱਢਣ ਸ਼ਾਹ ਜੀ ਸਤਿਗੁਰਾਂ ਜੀ ਵਿੱਚ ਸਮਾ ਗਏ, ਭੇਦ ਹੋ ਗਏ, ਤੇ ਉਹ ਗੁਰੂ ਦੇ ਵਿੱਚ ਸਮਾਏ ਹੋਇਆਂ ਨੂੰ ਨਮਸਕਾਰ ਹੋ ਜਾਂਦੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਵੱਖਰੇ ਤੌਰ ਤੇ ਨਹੀਂ। ਸੋ ਉੱਥੇ ਉਹ ਸਥਾਨ ਤੋਂ ਥੋੜਾ ਜਿਹਾ ਫਰਕ ਦੇ ਨਾਲ
ਸ਼ਰੀ ਧਰਾ ਪਰ ਧਰੀ ਗਦਾਏ
ਬਾਬਾ ਗੁਰਦਿੱਤਾ ਜੀ ਨੂੰ ਛਟੀ ਜੋ ਹੱਥ ਦੇ ਵਿੱਚ ਪਕੜੀ ਹੋਈ ਹੈ ਨਿੰਮ ਦੀ, ਉਹ ਗੱਡ ਦੇਣਾ ਕੀਤੀ
ਲੋਕਤ ਪੇ ਸੁੰਦਰ ਛਾਏ
ਔਰ ਸੁੰਦਰ ਛਾਂ ਸੁੰਦਰ ਥਾਂ ਵੇਖਣਾ ਕੀਤਾ
ਉਹ ਕੁਟੰਬ ਤੋਂ ਰਾਗ ਨਾ ਠਾਨਾ।
ਬਾਬਾ ਗੁਰਦਿੱਤਾ ਜੀ ਪਹਿਲਾਂ ਹੀ ਆਪਣੇ ਪਰਿਵਾਰ ਦੇ ਮੋਹ ਤੋਂ ਮੁਕਤ ਨੇ, ਉਹਨਾਂ ਦੇ ਮਨ ਦੇ ਉੱਤੇ ਕੋਈ ਘਰ ਵਾਲੀ ਕੋਈ ਬੱਚਿਆਂ ਦਾ ਅਸਰ ਨਹੀਂ ਹੈ।
ਲੋਕਾਂ ਮੇਲ ਸਕਲ ਜਗ ਜਾਨਾ
ਨਦੀਆਂ ਵਾ ਵਿਛੋਨਿਆ ਮੇਲਾ ਸੰਜੋਗੀ ਰਾਮ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ। ਉਹ ਸਤਿਗੁਰਾਂ ਜੀ ਦੀ ਬਾਣੀ ਨੂੰ ਸਮਝਣ ਵਾਲੇ ਹਨ।
ਅਤ ਸੁਪੁੱਤਰ ਜੋ ਹੈ ਸ਼੍ਰੀ ਹਰ ਰਾਏ ਮਿਲਨ ਹੇਤ ਨੈ ਵਿੱਚ ਮਨ ਲਿਆਏ।
ਸਤਿਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਨੇ ਇਸ ਵਕਤ ਗੁਰੂ ਤੇ ਨਹੀਂ ਬਣੀ, ਪਰ ਉਹਨਾਂ ਦੇ ਨਾਲ ਪਿਆਰ ਬੜਾ ਹੈ, ਆਪਣੇ ਛੋਟੇ ਸਪੁੱਤਰ ਨਾਲ ਪਿਆਰ ਬੜਾ। ਵੱਡੇ ਧੀਰ ਮੱਲ ਹਨ ਛੋਟੇ ਸ਼੍ਰੀ ਹਰ ਰਾਏ ਸਾਹਿਬ ਜੀ ਨੇ, ਪਰ ਉਹਨਾਂ ਨੂੰ ਮਿਲਣ ਵਾਸਤੇ ਵੀ ਇੱਛਾ ਨਹੀਂ ਕੀਤੀ।
ਪੁੱਤ ਸਮ ਅਪਰ ਪ੍ਰੇਮ ਕਿਸਮਾਓ
ਕਹਿਣ ਲੱਗੇ ਪੁੱਤਰ ਤੋਂ ਵੱਧ ਪ੍ਰੇਮ ਹੋਰ ਕਿਹਦੇ ਵਿੱਚ ਜਿਆਦਾ ਹੋ ਸਕਦਾ ਮਨੁੱਖ ਦਾ।
ਜਿਸ ਕੋ ਸਿਮਰ ਮਿਲੇ ਕਰ ਪਾਓ।
ਔਰ ਕਈ ਵਾਰੀ ਬਾਬਾ ਗੁਰਦਿੱਤਾ ਜੀ ਯਾਦ ਕਰਦੇ ਸਨ ਕਿ ਛੋਟੇ ਸਪੁੱਤਰ ਸ਼੍ਰੀ ਹਰ ਰਾਏ ਸਾਹਿਬ ਜੀ ਨੂੰ ਬੁਲਾਓ ਤੇ ਮਿਲਾਓ, ਪਰ ਅੱਜ ਨੀ ਯਾਦ ਕੀਤਾ, ਅੱਜ ਨੀ ਬੁਲਾਇਆ।
ਆਸਤਰਨ ਕੋ ਆਪਣੇ ਹੱਥ
ਆਪਣੇ ਹੱਥਾਂ ਦੇ ਨਾਲ ਆਪਣੇ ਆਸਤਰ ਵਸਤਰ ਨੂੰ
ਕਰਿਓ ਕੁਸ਼ਾ ਕੇ ਸਾਥ
ਉਹਨੂੰ ਬਿਛਾਉਣਾ ਕੀਤਾ ਆਪ ਹੀ।
ਸਭ ਤਨ ਪਰ ਤੇ ਬਸਤਰ ਉਤਾਰਾ ਕਰ ਦੋਰੋ ਸੇਜਾ ਤਿੰਨ ਦਾਰਾ।
ਬਸਤਰ ਉਤਾਰਿਆ, ਕੁਝ ਥੱਲੇ ਵਿਛਾਇਆ ਤੇ ਕੁਝ ਆਪਣੇ ਸਰੀਰ ਦੇ ਉੱਤੇ ਲੈਣਾ ਕੀਤਾ, ਸਰੀਰ ਕੱਜਿਆ।
ਵਿਧੀ ਸੰਕੋਚ ਬੈਠ ਸਭ ਗਏ
ਵਿਰਤੀ ਨੂੰ ਸਾਰੇ ਪਾਸੇ ਤੋਂ ਸੰਕੋਚਣਾ ਕੀਤਾ।
ਨਿਜ ਸਰੂਪ ਮੈਂ ਫਿਰਤਾ ਲਏ
ਆਪਣੇ ਅਸਲੀ ਸਰੂਪ ਦੇ ਵਿੱਚ ਟਿਕੇ ਹਨ।
ਮੁੰਦ ਬਿਲੋਚਨ ਪੋਡੇ ਫੇਰ
ਨੇਤਰ ਬੰਦ ਕਰਕੇ ਕੁਝ ਸਮਾਂ ਬੈਠ ਕੇ ਫਿਰ ਲੇਟ ਜਾਂਦੇ ਨੇ।
ਤੁਸੀਂ ਬਸਤਰੇ ਮੁਖ ਪਰ ਗੇਰ
ਮੁਖ ਆਪਣਾ ਬਸਤਰ ਦੇ ਨਾਲ ਢੱਕ ਲਿਆ।
ਯੋਗ ਸ਼ਕਤ ਕਰ ਖੈਂਚੇ ਪ੍ਰਾਣ
ਜਿਵੇਂ ਯੋਗੀ ਲੋਕ ਆਪਣੀ ਸਾਧਨਾ ਦੇ ਰਾਹੀਂ ਪ੍ਰਾਣਾ ਨੂੰ ਖਿੱਚ ਲੈਂਦੇ ਹਨ।
ਤਨ ਤੇ ਸਾਵਧਾਨੀ ਠਾਲ
ਸਾਰੇ ਸਰੀਰ ਦੀ ਸਾਰੇ ਇੰਦਰੀਆਂ ਦੀ ਸਾਰੇ ਪਾਸੇ ਤੋਂ ਸਾਵਧਾਨੀ ਕਰਕੇ
ਤਤਕਾਲ ਤਨ ਚੋਰ ਸਿਦਾਰੇ
ਬੜੇ ਸਹਿਜ ਸੁਭਾਵਕ ਹੀ ਪ੍ਰਾਣ ਤਿਆਗੇ ਸਰੀਰ ਨੂੰ ਤਿਆਗਣਾ ਕੀਤਾ।
ਪੰਨੰਗ ਕੁੰਚਰੀ ਨਿਜ ਡਾਰੇ
ਜਿਵੇਂ ਕਹਿੰਦੇ ਹਨ ਵੀ ਸੱਪ ਜਿਹੜਾ ਹੈ ਆਪਣੇ ਆਪ ਦੇ ਉੱਤੇ ਆਈ ਹੋਈ ਕੁੰਜ ਨੂੰ ਆਪਣੇ ਆਪ ਹੀ ਉਤਾਰ ਦਿੰਦਾ। ਜਦੋਂ ਉਹਦੇ ਸਰੀਰ ਦੇ ਉੱਤੇ ਕੰਜ ਆਵੇ ਉਹ ਦੇਖਦਾ ਵੀ ਕੋਈ ਅੜਿੱਕਾ ਬਣਿਆ, ਅੜਿੱਕਾ ਬਣਿਆ ਤੇ ਕੰਜ ਦੇ ਵਿੱਚ ਦੀ ਨਿਕਲ ਜਾਂਦਾ। ਉਹਦਾ ਕੰਜ ਦੇ ਨਾਲ ਕੋਈ ਮੋਹ ਨਹੀਂ ਹੁੰਦਾ, ਉਹਦੇ ਵੱਲ ਵੇਖਦਾ ਨਹੀਂ ਹੈ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਆਪਣੇ ਸਰੀਰ ਨੂੰ ਤਿਆਗਿਆ, ਮੁੜ ਕੇ ਵੇਖਿਆ ਵੀ ਨੀ ਸਰੀਰ ਵੱਲ।
ਸੁਖੈਨ ਤਜੀ ਤਬ ਕਾਇਆ,
ਸਹਿਜ ਸੁਭਾਵਕ ਹੀ ਆਪਣੇ ਸਰੀਰ ਨੂੰ ਤਿਆਗ ਦੇਣਾ ਕੀਤਾ।
ਸੋਗ ਨੈ ਭਇਓ ਕਦਾਇਆ,
ਜਿਹੜੇ ਬਾਬਾ ਗੁਰਦਿੱਤਾ ਜੀ ਨੂੰ ਪੂਰੀ ਜਿੰਦਗੀ ਦੇ ਵਿਚ ਕਦੇ ਖੁਸ਼ੀ ਨੀ ਹੋਈ ਤੇ ਕਦੇ ਗਮੀ ਨੀ ਹੋਈ, ਨਾ ਕਦੇ ਖੁਸ਼ੀ ਨਾ ਕੋਈ ਗਮੀ, ਪੂਰਨ ਬ੍ਰਹਮ ਗਿਆਨੀ। ਸੋ ਐਸੇ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਜਿੰਦਗੀ ਵਿਚ ਖੁਸ਼ੀ ਅਤੇ ਗੋਮੀ ਤੋਂ ਪਰੇ ਰਹਿਣਾ ਕੀਤਾ, ਉਹਨਾਂ ਨੂੰ ਹੁਣ ਵੀ ਕੋਈ ਅਸਰ ਨਹੀਂ ਹੈ।
ਨਹੀਂ ਬੈਤ ਮੈਂ ਤਨ ਤੁਰਨਾਏ, ਜਿਮ ਜੋਗੀ ਮਾਇਆ ਤਜ ਜਾਏ।
ਔਰ ਭਰ ਜਵਾਨੀ ਦੇ ਵਿਚ ਬਾਬਾ ਗੁਰਦਿੱਤਾ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ, ਜਿਵੇਂ ਕਹਿੰਦੇ ਹਨ ਜੋਗੀ ਲੋਕ ਮਾਇਆ ਨੂੰ ਛੱਡ ਕੇ ਚਲੇ ਜਾਂਦੇ ਹਨ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਛੱਡ ਕੇ ਜੋਤੀ ਜੋਤ ਸਮਾਉਣਾ ਕੀਤਾ। ਇਸ ਤੋਂ ਅਗਲਾ ਪ੍ਰਕਰਣ ਅਗਲੀ ਕਥਾ ਦੇ ਵਿਚ ਸਰਵਣ ਕਰਾਂਗੇ।